ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਲੋਕ ਕਬੀਰਾ ਮਰਤਾ ਮਰਤਾ ਜਗ ਮੋਆ, ਮਾਰ ਪੇ ਨ ਜਾਣੈ ਕੋਏ। ਐਸੀ ਮਰਨੀ ਜੋ ਮਰੈ, ਬਾਹੁਰ ਨ ਮਰਨਾ ਹੋਏ। ਮਹੱਲਾ ਤੀਜਾ। ਕਿਆ ਜਾਣਾ ਕਿਵ ਮਰਹੈਂਗੇ, ਕੈਸਾ ਮਰਨਾ ਹੋਏ। ਜੀ ਕਰ ਸਾਹਿਬ ਮਨੋ ਨਾ ਵਿਸਰੈ, ਤਾਂ ਸਹਿਲਾ ਮਰਨਾ ਹੋਏ। ਮਰਨੈ ਤੇ ਜਗਤ ਡਰੈ, ਜੀਵਿਆ ਲੋੜੈ ਸਭ ਕੋਏ। ਗੁਰ ਪ੍ਰਸਾਦੀ ਜੀਵਤ ਮਰੈ, ਹੁਕਮੈ ਬੂਝੈ ਸੋਏ। ਨਾਨਕ ਐਸੀ ਮਰਨੀ ਜੋ ਮਰੈ, ਤਾਂ ਸਾਧ ਜੀਵਨ ਹੋਏ। ਗੁਰ ਪ੍ਰਸਾਦੀ ਜੀਵਤ ਮਰੈ, ਹੁਕਮੈ ਬੂਝੈ ਸੋਏ। ਨਾਨਕ ਐਸੀ ਮਰਨੀ ਜੋ ਮਰੈ, ਤਾਂ ਸਾਧ ਜੀਵਨ ਹੋਏ। ਸਲੋਕ ਕਬੀਰਾ ਮਰਤਾ ਮਰਤਾ ਜਗ ਮੋਆ, ਮਰ ਪੇ ਨ ਜਾਣੈ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਬਿਹਾਗੜਾ ਰਾਗ ਦੀ ਵਾਰ ਦੇ 16 ਸਲੋਕਾਂ ਦੀ ਕਥਾ ਆਪ ਸੰਗਤਾਂ ਸਰਵਣ ਕਰ ਚੁੱਕੇ ਹੋ। ਹੁਣ ਅੱਗੇ 17ਵਾਂ ਸਲੋਕ ਆਰੰਭ ਹੋ ਰਿਹਾ ਹੈ। 17ਵੇਂ ਸਲੋਕ ਦੇ ਆਰੰਭ ਦੇ ਵਿੱਚ ਭਗਤ ਕਬੀਰ ਜੀ ਦਾ ਸਲੋਕ ਦਰਜ ਕੀਤਾ ਗਿਆ ਹੈ। ਇੱਥੋਂ ਇਸ ਗੱਲ ਦਾ ਪਤਾ ਲੱਗਦਾ ਹੈ, ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਜਿੱਥੇ ਸਤਿਗੁਰੂ ਮਹਾਰਾਜ ਦੀ ਪਵਿੱਤਰ ਬਾਣੀ ਦੀਆਂ ਪੋਥੀਆਂ ਸਤਿਗੁਰੂ ਦੇ ਕੋਲ ਮੌਜੂਦ ਸਨ, ਉੱਥੇ ਨਾਲ ਭਗਤਾਂ ਦੀ ਬਾਣੀ ਵੀ ਜ਼ਰੂਰ ਸਤਿਗੁਰੂ ਦੇ ਪਾਸ ਹੋਵੇਗੀ। ਕਿਉਂ? ਭਗਤ ਕਬੀਰ ਜੀ ਦੇ ਨਾਲ ਹੀ ਦੂਸਰਾ ਸ਼ਲੋਕ ਗੁਰੂ ਅਮਰਦਾਸ ਮਹਾਰਾਜ ਦਾ ਆਇਆ ਹੈ। ਭਗਤ ਕਬੀਰ ਜੀ ਦੇ ਸ਼ਲੋਕ ਨੂੰ ਪੜ੍ਹ ਕੇ ਵਿਚਾਰ ਕੇ ਗੁਰਸਿੱਖਾਂ ਨੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ, ਹੇ ਗਰੀਬਨ ਵਾਜ ਸਤਿਗੁਰੂ ਜੀ, ਕਬੀਰ ਭਗਤ ਜੀ ਨੇ ਇਸ ਸ਼ਲੋਕ ਦੇ ਵਿੱਚ ਇਹ ਗੱਲ 'ਤੇ ਸਾਨੂੰ ਦੱਸਣ ਦਾ ਯਤਨ ਕੀਤਾ ਹੈ, ਅਸਲੀ ਸਫਲ ਮਰਨਾ ਕਿਹੜਾ ਹੁੰਦਾ ਹੈ, ਪਰ ਉਹਦੇ ਬਾਰੇ ਕੋਈ ਵੇਰਵਾ ਨਹੀਂ ਦਿੱਤਾ, ਕੋਈ ਵਿਆਖਿਆ ਕਰਕੇ ਨਹੀਂ ਸਮਝਾਇਆ। ਅਤੇ ਆਪ ਜੀ ਕਿਰਪਾ ਕਰੋ ਤਾਂ ਹਜ਼ੂਰ ਨੇ ਦੂਸਰਾ ਮਹੱਲਾ ਤੀਜਾ ਦੇ ਸਿਰਲੇਖ ਹੇਠ ਸ਼ਲੋਕ ਉਚਾਰਨ ਕੀਤਾ ਹੈ। ਸੰਪਰਦਾਇ ਅਨੁਸਾਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਕਾਂਸ਼ੀ ਵਿੱਚ ਗਏ ਤਾਂ ਉੱਥੇ ਪੰਚਕੋਸ਼ੀ ਅਸਥਾਨ ਤੇ ਭਗਤ ਕਬੀਰ ਜੀ ਦਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਮਿਲਾਪ ਹੋਇਆ ਤੇ ਫਿਰ ਭਗਤ ਕਬੀਰ ਜੀ ਦੀ ਬਾਣੀ ਤੇ ਜਿਹੜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਉਚਾਰਨ ਕੀਤੀ ਬਾਣੀ ਸੀ ਉਹ ਵੀ ਇੱਕ ਦੂਸਰੇ ਨੂੰ ਬਖਸ਼ਿਸ਼ ਕੀਤੀ ਗਈ। ਭਗਤ ਬਾਣੀ ਜੋ ਸਿੱਖੀ ਸਿਧਾਂਤ ਤੇ ਖਰੀ ਉਤਰਦੀ ਸੀ ਉਸ ਨੂੰ ਗੁਰੂ ਘਰ ਦੇ ਵਿੱਚ ਪ੍ਰਵਾਨ ਕੀਤਾ ਗਿਆ। ਹਾਂ, ਜਿੱਥੇ ਕੁਝ ਕੁਝ ਸਿਧਾਂਤ ਦੀ ਅਸਪਸ਼ਟਤਾ ਸੀ ਉੱਥੇ ਸਤਿਗੁਰੂ ਨੇ ਆਪਣੇ ਵੱਲੋਂ ਵਿਸ਼ੇਸ਼ ਨੋਟ, ਕੋਈ ਸ਼ਬਦ, ਕੋਈ ਸ਼ਲੋਕ ਲਿਖ ਕੇ ਉਸ ਸਿਧਾਂਤ ਨੂੰ ਸੰਪੂਰਨਤਾ ਪ੍ਰਦਾਨ ਕੀਤੀ ਹੈ। ਲਓ ਹੁਣ ਪਹਿਲਾ ਸ਼ਲੋਕ ਭਗਤ ਕਬੀਰ ਜੀ ਦਾ ਹੈ। ਆਪ ਸੰਗਤਾਂ ਇਹਦੀ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀਓ। ਸਲੋਕ ਕਬੀਰਾ ਮਰਤਾ ਮਰਤਾ ਜਗ ਮੋਆ, ਮਰ ਪੇ ਨਾ ਜਾਣੈ ਕੋਏ। ਭਗਤ ਕਬੀਰ ਜੀ ਦੇ ਪਾਸ ਜਗਿਆਸੂਆਂ ਨੇ ਬੇਨਤੀ ਕੀਤੀ ਕਿ ਭਗਤ ਜੀ ਸਾਨੂੰ ਇਹ ਦੱਸੋ ਅਸਲੀ ਸਫਲ ਮਰਨਾ ਕਿਹੜਾ ਹੁੰਦਾ ਹੈ। ਤਾਂ ਭਗਤ ਕਬੀਰ ਜੀ ਨੇ ਆਖਿਆ, ਕਬੀਰਾ ਮਰਤਾ ਮਰਤਾ ਜਗ ਮੋਆ। ਆਪਣੇ ਮਨ ਨੂੰ ਕਹਿੰਦੇ ਨੇ, ਐ ਕਬੀਰਾ, ਮਰਦਾ ਮਰਦਾ ਸੰਸਾਰ ਹੀ ਮਰ ਗਿਆ। ਭਾਵ ਕੋਈ ਕਿਵੇਂ ਕੋਈ ਕਿਵੇਂ, ਕੋਈ ਉਮਰ ਭੋਗ ਕੇ ਮਰ ਜਾਂਦਾ, ਕੋਈ ਐਕਸੀਡੈਂਟ ਵਿੱਚ ਮਰ ਜਾਂਦਾ, ਕੋਈ ਬਿਮਾਰ ਹੋ ਕੇ ਮਰ ਜਾਂਦਾ, ਕੋਈ ਜ਼ਹਿਰ ਖਾ ਕੇ ਮਰ ਜਾਂਦਾ, ਕੋਈ ਅੱਗ ਵਿੱਚ ਸੜ ਕੇ ਮਰ ਜਾਂਦਾ, ਕੋਈ ਪਾਣੀ ਵਿੱਚ ਛਾਲ ਮਾਰ ਕੇ ਮਰ ਜਾਂਦਾ, ਕੋਈ ਕਿਸੇ ਸ਼ਸਤਰ ਦੇ ਨਾਲ ਮਰ ਜਾਂਦਾ, ਕੋਈ ਗੋਲੀ ਦਾ ਨਿਸ਼ਾਨਾ ਬਣ ਜਾਂਦਾ। ਪਰ ਹਜ਼ੂਰ ਫਰਮਾਉਂਦੇ ਨੇ ਵੀ ਮਰਦਾ ਮਰਦਾ ਸੰਸਾਰ ਹੀ ਮਰ ਗਿਆ, ਮਰ ਪੇ ਨਾ ਜਾਣਾ ਕੋਈ। ਪਰ ਅਸਲੀ ਜਿਹੜਾ ਸਫਲ ਮਰਨਾ ਹੈ ਉਸਦੇ ਭੇਤ ਨੂੰ ਕੋਈ ਵੀ ਨਹੀਂ ਜਾਣਦਾ। ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ। ਲੋ ਭਗਤ ਕਬੀਰ ਜੀ ਆਖਦੇ ਨੇ ਬਈ ਗੁਰਸਿੱਖ ਨੂੰ ਐਸੀ ਮਰਨੀ ਮੌਤ ਮਰਨਾ ਚਾਹੀਦਾ ਹੈ, ਐਸੀ ਮਰਨੀ ਐਸੀ ਮੌਤ ਮਰਨਾ ਚਾਹੀਦਾ ਹੈ, ਬਹੁਰ ਨਾ ਮਰਨਾ ਹੋਏ, ਜਿਸ ਕਰਕੇ ਦੁਬਾਰਾ ਮੁੜ ਕੇ ਫੇਰ ਨਾ ਮਰਨਾ ਹੋਵੇ, ਬਾਰ ਬਾਰ ਨਾ ਮਰਨਾ ਪਵੇ। ਕਹਿੰਦੇ ਸੂਰਮਾ ਇੱਕ ਦਿਨ ਹੀ ਮਰਦਾ ਤੇ ਅਮਰ ਹੋ ਜਾਂਦਾ ਹੈ, ਤੇ ਜਿਹੜਾ ਕਾਇਰ ਹੈ ਰੋਜ਼ ਰੋਜ਼ ਮਰਦਾ ਤੇ ਕਦੇ ਅਮਰ ਨਹੀਂ ਹੋ ਸਕਦਾ। ਇਸੇ ਲਈ ਐਸੀ ਮਰਨੀ ਗੁਰਸਿੱਖ ਨੂੰ ਮਰਨਾ ਚਾਹੀਦਾ ਹੈ, ਜਿਸ ਕਰਕੇ ਫੇਰ ਨਾ ਮਰਨਾ ਹੋਵੇ। ਹੁਣ ਭਗਤ ਕਬੀਰ ਜੀ ਨੇ ਇਹ ਤੇ ਦੱਸਿਆ ਵੀ ਐਸੀ ਮਰਨੀ ਮਰੋ ਜਿਸ ਕਰਕੇ ਫੇਰ ਨਾ ਮੌਤ ਆਵੇ, ਪਰ ਉਹ ਕਿਹੜੀ ਮਰਨੀ ਹੈ ਇਹਦੇ ਬਾਰੇ ਸਪਸ਼ਟ ਨਹੀਂ ਕੀਤਾ। ਹੁਣ ਗੁਰਸਿੱਖਾਂ ਨੇ ਭਗਤ ਕਬੀਰ ਜੀ ਦਾ ਇਹ ਸ਼ਲੋਕ ਸਾਹਮਣੇ ਲਿਆ ਕੇ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਸਾਨੂੰ ਇਹਦੇ ਬਾਰੇ ਥੋੜਾ ਜਿਹਾ ਹੋਰ ਖੁਲਾਸਾ ਕਰਕੇ ਸਮਝਾਓ ਕਿ ਭਗਤ ਕਬੀਰ ਜੀ ਨੇ ਸਫਲ ਮਰਨ ਦੇ ਬਾਰੇ ਕਿਹੜੀ ਚੀਜ਼ ਵੱਲ ਇਸ਼ਾਰਾ ਕੀਤਾ ਹੈ। ਤਾਂ ਗੁਰੂ ਅਮਰਦਾਸ ਮਹਾਰਾਜ ਅੱਗੇ ਫਰਮਾਉਂਦੇ ਹਨ, ਮਹੱਲਾ ਤੀਜਾ, ਕਿਆ ਜਾਣਾ ਕਿਵ ਮਰਹੇਂਗੇ, ਕੈਸਾ ਮਰਨਾ ਹੋਏ। ਗੁਰਸਿੱਖ ਕਹਿਣ ਲੱਗੇ, ਮਹਾਰਾਜ ਸਾਡੇ ਮਨ ਦੇ ਵਿੱਚ ਇਹ ਸ਼ੰਕਾ ਬਣੀ ਰਹਿੰਦੀ ਹੈ, ਕਿਆ ਜਾਣਾ ਕਿਵ ਮਰਾਂਗੇ, ਅਸੀਂ ਕੀ ਜਾਣਦੇ ਹਾਂ, ਭਾਵ ਸਾਨੂੰ ਕੁਝ ਪਤਾ ਨਹੀਂ, ਅਸੀਂ ਕਿਵੇਂ ਮਰਾਂਗੇ, ਕੈਸਾ ਮਰਨਾ ਹੋਏ, ਸਾਡਾ ਮਰਨਾ ਕਿਹੋ ਜਿਹਾ ਹੋਵੇਗਾ, ਐਕਸੀਡੈਂਟ ਨਾਲ ਮਰਾਂਗੇ, ਬਿਮਾਰ ਹੋ ਕੇ ਮਰਾਂਗੇ, ਜਾਂ ਕਿਸੇ ਹੋਰ ਹਾਰਟ ਅਟੈਕ ਦੇ ਨਾਲ ਮਰਾਂਗੇ, ਸਾਨੂੰ ਪਤਾ ਨਹੀਂ ਅਸੀਂ ਕਿਵੇਂ ਮਰਾਂਗੇ, ਸਾਡਾ ਮਰਨਾ ਕਿਹੋ ਜਿਹਾ ਹੋਵੇ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਇਸ ਦਾ ਜਵਾਬ ਦਿੰਦੇ ਹਨ, ਜੇਕਰ ਸਾਹਿਬ ਮਨੋਂ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਲਓ ਗੁਰਸਿੱਖੋ, ਭਗਤ ਕਬੀਰ ਜੀ ਦਾ ਇਹ ਸਿਧਾਂਤ ਹੈ, ਐਸੀ ਮਰਨੀ ਜੋ ਮਰੈ ਬਹੁਰ ਨਾ ਮਰਨਾ ਹੋਏ। ਉਹ ਕਿਹੜੀ ਸਫਲ ਮਰਨੀ ਹੈ ਜੇਕਰ ਸਾਹਿਬ ਮਨੋ ਨਾ ਵਿਸਰੇ। ਜੇਕਰ ਸਾਹਿਬ ਕਦੇ ਵੀ ਮਨ ਤੋਂ ਨਾ ਭੁੱਲੇ, ਅੰਤਮ ਸਮੇਂ ਵੀ ਜਿਸ ਦੀ ਰਸਨਾ ਤੇ ਵਾਹਿਗੁਰੂ 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 ਨਾਮ ਉਚਾਰਨ ਹੁੰਦਾ ਹੈ, ਤਾਂ ਸਹਿਲਾ ਮਰਨਾ ਹੋਏ ਬਈ ਉਹਦਾ ਮਰਨਾ ਸਹਿਲਾ ਦਾ ਅਰਥ ਸੁਖਾਲਾ ਵੀ ਹੁੰਦਾ ਤੇ ਦੂਸਰਾ ਸਹਿਲਾ ਦਾ ਅਰਥ ਸਫਲਾ ਵੀ ਹੈ। ਜੇਕਰ ਸਾਹਿਬ ਮਨ ਤੋਂ ਨਾ ਭੁੱਲੇ ਭਾਵ ਅੰਤਮ ਸਮੇਂ ਆਖਰੀ ਸਵਾਸ ਤੱਕ ਵੀ ਵਾਹਿਗੁਰੂ ਦਾ ਸਿਮਰਨ ਹੋਵੇ, ਸਾਡੀ ਰਸਨਾ ਤੇ ਨਾਮ ਹੋਵੇ, ਤਾਂ ਸਹਿਲਾ ਮਰਨਾ ਹੋਵੇ ਉਹ ਅਸਲੀ ਮਰਨਾ ਸਫਲ ਹੁੰਦਾ ਹੈ। ਏਕ ਚਿਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਇਹ ਸਫਲ ਮਰਨਾ ਹੈ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ। ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬਾਦਲ ਤਰਲੋਚਨ ਤੇ ਨਰ ਮੁਕਤਾ ਪੀਤੰਬਰ ਵਾਂਕੇ ਹਿਰਦੈ ਵਸੈ। ਇਹ ਸਫਲ ਮਰਨਾ ਹੈ ਜਿੱਥੇ ਨਾਮ ਦੀ ਮੌਤ, ਸ਼ਬਦ ਦੀ ਮੌਤ ਸਤਿਗੁਰੂ ਨੇ ਮਰਨ ਲਈ ਸਾਨੂੰ ਇਸ਼ਾਰਾ ਕੀਤਾ, ਉੱਥੇ ਕਲਗੀਧਰ ਪਾਤਸ਼ਾਹ ਨੇ ਸਾਨੂੰ ਸੂਰਬੀਰਾਂ ਦੀ ਮੌਤ ਮਰਨ ਦੀ ਵੀ ਪ੍ਰੇਰਣਾ ਕੀਤੀ ਹੈ। ਦੇਹੋ ਸ਼ਿਵਾ ਬਰ ਮੋਹੇ ਇਹ ਸ਼ੁਭ ਕਰਮਨ ਤੇ ਕਬਹੂ ਨਾ ਟਰੋ, ਨਾ ਡਰੋ ਅਰਸਿਉ ਜਬ ਜਾਏ ਲਰੋ, ਨਿਸ਼ਚੈ ਕਰ ਆਪਣੀ ਜੀਤ ਕਰੋ, ਇਹ ਲਾਲਚ ਹਉ ਗੁਣ ਤਉ ਉਚਰੋ, ਜਬ ਆਪ ਕੀ ਔਹਦ ਨਿਦਾਨ ਬਣੇ, ਅਤਿ ਹੀ ਰਣ ਮੈਂ ਤਬ ਜੂਝ ਮਰੋ। ਇਹ ਜਿਹੜੀ ਅਖੀਰਲੀ ਪੰਕਤੀ ਹੈ ਨਾ, ਇਹਦੇ ਵਿੱਚ ਸਤਿਗੁਰੂ ਨੇ ਅਕਾਲ ਪੁਰਖ ਤੋਂ ਵਰਦਾਨ ਮੰਗਿਆ ਹੈ, ਜਬ ਆਪ ਕੀ ਔਹਦ ਨਿਦਾਨ ਬਣੇ ਅਤਿ ਹੀ ਰਣ ਮੈਂ ਤਬ ਜੂਝ ਮਰੋ। ਜਦੋਂ ਸਾਡੇ ਸਰੀਰ ਦਾ ਅੰਤਮ ਸਮਾਂ ਆਵੇ ਤਾਂ ਉਸ ਵੇਲੇ ਜੰਗ ਵਿੱਚ ਜੂਝ ਕੇ ਸ਼ਹੀਦੀ ਪ੍ਰਾਪਤ ਕਰੀਏ। ਇੱਕ ਸ਼ਬਦ ਦੀ ਮੌਤ, ਦੂਸਰੀ ਸ਼ਸਤਰ ਦੀ ਮੌਤ, ਇੱਕ ਵਿਚਾਰ ਦੀ ਮੌਤ, ਦੂਸਰੀ ਹਥਿਆਰ ਦੀ ਮੌਤ, ਇਹ ਦੋ ਕਿਸਮ ਦੀ ਮੌਤ ਗੁਰੂ ਘਰ ਦੇ ਵਿੱਚ ਪ੍ਰਵਾਨ ਹੈ। ਤਾਂ ਹਜ਼ੂਰ ਕਹਿੰਦੇ ਨੇ ਜੇ ਸਾਹਿਬ ਮਨ ਤੋਂ ਨਾ ਭੁੱਲੇ ਤਾਂ ਮਰਨਾ ਸਫਲਾ ਹੁੰਦਾ ਹੈ। ਮਰਨਾ ਤੇ ਜਗਤ ਡਰੈ, ਜੀਵਿਆ ਲੋੜੈ ਸਭ ਕੋਏ। ਲੋ ਹਜ਼ੂਰ ਕਹਿੰਦੇ ਨੇ ਮਰਨ ਤੋਂ ਸਾਰਾ ਸੰਸਾਰ ਡਰਦਾ ਹੈ, ਜੀਵਿਆ ਲੋੜੈ ਸਭ ਕੋਏ, ਤੇ ਹਰ ਕੋਈ ਆਦਮੀ ਜਿਉਣਾ ਹੀ ਚਾਹੁੰਦਾ, ਭਾਵ ਲੰਬਾ ਜੀਵਨ ਜੀਵਨ ਦੀ ਇੱਛਾ ਹਰ ਕੋਈ ਕਰਦਾ ਹੈ, ਤੇ ਮਰਨ ਤੋਂ ਹਰ ਕੋਈ ਡਰ ਰਿਹਾ ਹੈ। ਗੁਰਪ੍ਰਸਾਦੀ ਜੀਵਤ ਮਰੈ, ਹੁਕਮੈ ਬੂਝੈ ਸੋਏ। ਜਿਹੜਾ ਗੁਰੂ ਦੀ ਕਿਰਪਾ ਨਾਲ ਜਿਉਂਦੇ ਜੀ ਮਰ ਜਾਂਦਾ ਹੈ, ਜਿਉਂਦੇ ਜੀ ਮੋਹ ਤੇ ਹੰਕਾਰ ਛੱਡ ਦਿੰਦਾ ਹੈ, ਹੁਕਮੈ ਬੂਝੈ ਸੋਏ, ਤੇ ਫਿਰ ਉਹ ਉਸ ਮਾਲਕ ਦੇ ਹੁਕਮ ਨੂੰ ਬੁੱਝ ਲੈਂਦਾ। ਉਹ ਹੁਕਮ ਕੀ ਹੈ? ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਉਸ ਹੁਕਮ ਨੂੰ ਬੁੱਝ ਕੇ ਤੇ ਵਾਹਿਗੁਰੂ ਵਿੱਚ ਹੀ ਲੀਨ ਹੋ ਜਾਂਦਾ, ਜਿਵੇਂ ਭਗਤ ਕਬੀਰ ਜੀ ਦੇ ਬਚਨ ਨੇ, ਆਪ ਤੋਂ ਜਾਏ ਚਰੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੈ ਪਛਾਨੀ। ਐਸੀ ਸੁਭਾਗੀ ਮੌਤ ਗੁਰਮੁਖ ਸਮਝ ਲੈਂਦੇ ਹਨ। ਨਾਨਕ ਐਸੀ ਮਰਨੀ, ਜੋ ਮਰੈ ਤਾਂ ਸਦ ਜੀਵਨ ਹੋਏ। ਹਜ਼ੂਰ ਕਹਿੰਦੇ ਨੇ ਭਾਈ ਜਿਹੜਾ ਗੁਰਸਿੱਖ ਐਸੀ ਮਰਨੀ ਮਰਦਾ ਹੈ, ਭਾਵ ਜਿਸ ਨੂੰ ਐਸੀ ਸੁਭਾਗੀ ਦੇ ਸਫਲੀ ਮੌਤ ਮਰਨ ਦਾ ਚਾਅ ਹੁੰਦਾ ਹੈ, ਤਾਂ ਸਦ ਜੀਵਨ ਹੋਏ, ਤਾਂ ਉਸਨੂੰ ਹਮੇਸ਼ਾ ਲਈ ਅਮਰ ਜੀਵਨ ਪ੍ਰਾਪਤ ਹੋ ਜਾਂਦਾ। ਜਿਹੜਾ ਜਿਉਂਦੇ ਜੀ ਦੇ ਅਧਿਆਸ ਛੱਡ ਦਿੰਦਾ ਹੈ, ਜਿਹੜਾ ਜਿਉਂਦੇ ਜੀ ਸਰੀਰ ਦਾ ਮੋਹ ਛੱਡ ਦਿੰਦਾ ਹੈ, ਤੇ ਉਹਨੂੰ ਹਮੇਸ਼ਾ ਲਈ ਅਮਰ ਜੀਵਨ, ਆਤਮਕ ਜੀਵਨ, ਪਾਰਲੌਕਿਕ ਜੀਵਨ ਪ੍ਰਾਪਤ ਹੁੰਦਾ ਹੈ। ਪੌੜੀ ਜਾਂ ਆਪ ਕਿਰਪਾਲ ਹੋਵੇ ਹਰ ਸਵਾਮੀ, ਤਾਂ ਆਪਣਾ ਨਾਉਂ ਹਰ ਆਪ ਜਪਾਵੇ। ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਪੌੜੀ ਵਿੱਚ ਉਪਦੇਸ਼ ਦਿੰਦੇ ਹਨ। ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਵਾਹਿਗੁਰੂ ਦਾ ਨਾਮ ਕਿਵੇਂ ਜਪਿਆ ਜਾ ਸਕਦਾ ਹੈ? ਤਾਂ ਹਜ਼ੂਰ ਕਹਿੰਦੇ ਜਾਂ ਆਪ ਕਿਰਪਾਲ ਹੋਵੇ ਹਰ ਸਵਾਮੀ, ਜੇ ਉਹ ਮਾਲਕ ਅਕਾਲ ਪੁਰਖ ਵਾਹਿਗੁਰੂ ਆਪ ਮਿਹਰਬਾਨ ਹੋਵੇ ਤਾਂ ਆਪਣਾ ਨਾਉਂ ਹਰ ਆਪ ਜਪਾਵੇ, ਤਾਂ ਉਹ ਵਾਹਿਗੁਰੂ ਆਪਣਾ ਨਾਮ ਆਪ ਹੀ ਜਪਾਉਂਦਾ ਹੈ। ਆਪ ਜਪਾਏ ਜਪੈ ਸੋ ਨਾਓ, ਜਿਸ ਉੱਤੇ ਮੇਰਾ ਮਾਲਕ ਵਾਹਿਗੁਰੂ ਪ੍ਰਸੰਨ ਹੁੰਦਾ ਹੈ, ਉਹਦੇ ਕੋਲੋਂ ਹੀ ਆਪਣਾ ਨਾਮ ਆਪ ਜਪਾਉਂਦਾ ਹੈ। ਆਪੇ ਸਤਿਗੁਰ ਮੇਲ ਸੁਖ ਦੇਵੈ, ਆਪਣਾ ਸੇਵਕ ਆਪ ਹਰ ਭਾਵੈ। ਆਪਣਾ ਸਤਿਗੁਰ ਮੇਲ ਸੁਖ ਦੇਵੈ, ਉਹ ਵਾਹਿਗੁਰੂ ਆਪ ਹੀ ਸਤਿਗੁਰੂ ਨੂੰ ਮੇਲ ਕੇ ਗੁਰਸਿੱਖ ਨੂੰ ਸੱਚਾ ਸੁੱਖ, ਸਦੈਵੀ ਸੁੱਖ, ਆਤਮਕ ਸੁੱਖ ਦੇ ਦਿੰਦਾ ਹੈ। ਆਪਣਾ ਸੇਵਕ ਆਪ ਹਰ ਭਾਵੈ, ਆਪਣਾ ਸੇਵਕ, ਆਪਣਾ ਦਾਸ, ਆਪਣਾ ਪਿਆਰਾ ਵਾਹਿਗੁਰੂ ਨੂੰ ਆਪ ਪਾਉਂਦਾ ਹੈ। ਆਪਣਿਆਂ ਸੇਵਕਾਂ ਕੀ ਆਪ ਪੈਜ ਰੱਖੈ, ਆਪਣਿਆਂ ਭਗਤਾਂ ਕੀ ਪੈਰੀ ਪਾਵੈ। ਉਹ ਵਾਹਿਗੁਰੂ ਆਪਣੇ ਸੇਵਕਾਂ ਦੀ ਆਪ ਹੀ ਪੈਜ, ਲੱਜਿਆ ਨੂੰ, ਇੱਜ਼ਤ ਨੂੰ ਰੱਖਦਾ ਹੈ ਤੇ ਆਪਣਿਆਂ ਭਗਤਾਂ ਕੀ ਪੈਰੀ ਪਾਵੈ। ਉਹ ਆਪਣਿਆਂ ਭਗਤਾਂ ਦੀ ਹਰ ਕਿਸੇ ਨੂੰ ਪੈਰੀ ਪਾਉਂਦਾ ਹੈ, ਭਾਵ ਵਾਹਿਗੁਰੂ ਜਿੰਨੇ ਵੀ ਲੋਕ ਨੇ ਉਹਨਾਂ ਸਾਰਿਆਂ ਨੂੰ ਵਾਹਿਗੁਰੂ ਦੇ ਪਿਆਰਿਆਂ ਦੇ ਭਗਤਾਂ ਦੀ ਸ਼ਰਨ ਵਿੱਚ ਪਾ ਦਿੰਦਾ ਹੈ। ਧਰਮ ਰਾਏ ਹੈ ਹਰ ਕਾ ਕੀਆ, ਹਰ ਜਨ ਸੇਵਕ ਨੇੜ ਨਾ ਆਵੈ। ਲੋ ਹਜ਼ੂਰ ਕਹਿੰਦੇ ਨੇ ਧਰਮ ਰਾਜ ਵੀ ਤੇ ਵਾਹਿਗੁਰੂ ਪਰਮੇਸ਼ਰ ਦਾ ਹੀ ਪੈਦਾ ਕੀਤਾ ਹੋਇਆ ਹੈ ਨਾ, ਹਰ ਜਨ ਸੇਵਕ ਨੇੜ ਨਾ ਆਵੈ। ਪਰ ਜਿਹੜੇ ਵਾਹਿਗੁਰੂ ਦੇ ਦਾਸ ਸੇਵਕ ਬਣ ਜਾਂਦੇ ਹਨ, ਧਰਮ ਰਾਜ ਉਹਨਾਂ ਦੇ ਨੇੜੇ ਨਹੀਂ ਆਉਂਦਾ। ਦੂਰ ਰਹੀ ਉਹ ਜਨਤੇ ਬਾਟ, ਜਮਤੇ ਰੱਖੈ ਦੇਕਰ ਹੱਥ। ਲੋ ਜਿਹੜਾ ਧਰਮ ਰਾਜ ਵਾਹਿਗੁਰੂ ਦਾ ਹੀ ਪੈਦਾ ਕੀਤਾ ਹੋਇਆ ਨਾ, ਉਹਦੇ ਹੁਕਮਾਂ ਅਨੁਸਾਰ ਹੀ ਉਹ ਆਪਣੀ ਡਿਊਟੀ ਨਿਭਾ ਰਿਹਾ ਹੈ ਤੇ ਵਾਹਿਗੁਰੂ ਦੇ ਪਿਆਰਿਆਂ ਦੇ ਸੇਵਕਾਂ ਦੇ ਨੇੜੇ ਧਰਮ ਰਾਜ ਵੀ ਨਹੀਂ ਆ ਸਕਦਾ। ਕਿਉਂ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਹੋਰ ਕੇਤੀ ਚੱਖ ਚੱਖ ਆਵੈ ਜਾਵੈ। ਹਜ਼ੂਰ ਕਹਿੰਦੇ ਨੇ ਜੋ ਪਰਮੇਸ਼ਰ ਦਾ ਪਿਆਰਾ ਹੈ ਉਹ ਸਾਰਿਆਂ ਦਾ ਹੀ ਪਿਆਰਾ ਬਣ ਜਾਂਦਾ। ਜਿਹੜਾ ਪਰਮੇਸ਼ਰ ਦਾ ਪਿਆਰਾ ਉਹ ਸਾਰਿਆਂ ਨੂੰ ਹੀ ਪਿਆਰਾ ਲੱਗਦਾ। ਹੋਰ ਕੇਤੀ ਚੱਖ ਚੱਖ ਆਵੈ ਜਾਵੈ। ਹੋਰ ਜਿਹੜੀ ਕਿੰਨੀ ਜਿਹੜੀ ਮਨਮੁੱਖ ਸ੍ਰਿਸ਼ਟੀ ਹੈ, ਅਥਵਾ ਜਿਹੜੇ ਉਹਨਾਂ ਨਿਰਵੈਰਾਂ ਨਾਲ ਵੈਰ ਕਰਨ ਵਾਲੇ ਵੀ ਲੋਕ ਨੇ, ਹੋਰ ਜਿਹੜੀ ਕਿੰਨੀ ਮਨਮੁੱਖ ਸ੍ਰਿਸ਼ਟੀ ਹੈ, ਜਾਂ ਨਿੰਦਕਾਂ ਦੀ ਜਿਹੜੀ ਟੀਮ ਹੈ, ਉਹ ਚਖਾਂ ਮਾਰ ਮਾਰ ਕੇ ਹਮੇਸ਼ਾ ਲਈ ਆਉਂਦੀ ਜਾਂਦੀ ਰਹਿੰਦੀ, ਪਰ ਉਹਨਾਂ ਦਾ ਵਾਲ ਵੀ ਵਿੰਗਾ ਨਹੀਂ ਹੁੰਦਾ। ਸਲੋਕ ਮਹੱਲਾ ਤੀਜਾ। ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਵੀ, ਸਾਰੀ ਦੁਨੀਆਂ ਹੀ ਰਾਮ ਰਾਮ ਤਾਂ ਕਹਿੰਦੀ ਹੈ, ਰੱਬ ਦਾ ਨਾਮ ਲੈਂਦੀ ਹੈ, ਪਰ ਰੱਬ ਮਿਲਦਾ ਕਿਉਂ ਨਹੀਂ ਉਹਨਾਂ ਨੂੰ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸਦਾ ਕਾਰਨ ਦੱਸਦੇ ਹਨ। ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਜਵਾਨੀ ਕਲਾਮੀ ਉੱਤੋਂ ਉੱਤੋਂ ਰਾਮ ਰਾਮ ਸਾਰਾ ਸੰਸਾਰ ਹੀ ਕਰਦਾ ਫਿਰ ਰਿਹਾ ਹੈ। ਹਰ ਮਨੁੱਖ ਦੇ ਮੂੰਹੋਂ ਕਦੇ ਨਾ ਕਦੇ ਰੱਬ ਦਾ ਨਾਮ ਨਿਕਲਦਾ ਹੀ ਹੈ, ਰਾਮ ਨਾ ਪਾਇਆ ਜਾਏ। ਪਰ ਉੱਤੋਂ ਉੱਤੋਂ ਰਾਮ ਰਾਮ ਕਹਿਣ ਦੇ ਨਾਲ ਜੋ ਅਸਲੀ ਰਾਮ ਵਾਹਿਗੁਰੂ ਪਰਮੇਸ਼ਰ ਸਾਡੇ ਅੰਦਰ ਵਸ ਰਿਹਾ, ਉਹ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਕਿਉਂ? ਅਗਮ ਅਗੋਚਰ ਅਤ ਵੱਡਾ, ਅਤੁਲ ਨਾ ਤੁਲਿਆ ਜਾਏ। ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਮਨ ਦੀ ਗਮਤਾ ਤੋਂ ਵੀ ਪਰੇ ਹੈ ਤੇ ਅਗੋਚਰ ਇੰਦਰੀਆਂ ਦੇ ਵੀ ਆਵਿਸ਼ੇ ਹੈ। ਨਾ ਮਨ ਉਸ ਬਾਰੇ ਸੋਚ ਸਕਦਾ ਹੈ, ਨਾ ਹੀ ਇੰਦਰੀਆਂ ਉਸ ਨੂੰ ਵਿਸ਼ੇ ਕਰ ਸਕਦੀਆਂ ਨੇ। ਅਤ ਵੱਡਾ, ਉਹ ਬਹੁਤ ਹੀ ਵੱਡਾ ਹੈ, ਤੇ ਫਿਰ ਅਤੁਲ ਹੈ, ਤੁਲਣ ਤੋਂ ਰਹਿਤ ਹੈ, ਨਾ ਤੁਲਿਆ ਜਾਏ। ਉਹ ਕਿਸੇ ਸਾਧਨ ਦੇ ਨਾਲ, ਕਿਸੇ ਸ਼ਸਤਰ ਪ੍ਰਮਾਣ ਰੂਪੀ ਵੱਟੇ ਦੇ ਨਾਲ ਵੀ ਉਹ ਤੁਲਦਾ ਨਹੀਂ ਹੈ, ਤੁਲਿਆ ਨਹੀਂ ਜਾ ਸਕਦਾ। ਇਸੇ ਲਈ ਉਸ ਨੂੰ ਮਿਲਣਾ ਬਹੁਤ ਔਖਾ ਹੈ। ਕੀਮਤ ਕਿਨੈ ਨਾ ਪਾਈਆ, ਕਿਤੇ ਨਾ ਲਿਆ ਜਾਏ। ਹਜ਼ੂਰ ਕਹਿੰਦੇ ਨੇ ਉਸ ਵਾਹਿਗੁਰੂ ਪਰਮੇਸ਼ਰ ਦੀ ਕੀਮਤ ਵੀ ਕਿਸੇ ਨੇ ਨਹੀਂ ਪ੍ਰਾਪਤ ਕੀਤੀ। ਠੀਕ ਹੈ, ਦੁਨੀਆਂ ਵਿੱਚ ਬੜੇ ਬੜੇ ਰਿਸ਼ੀ ਮੁਨੀ ਪੀਰ ਪੈਗੰਬਰ ਅਵਤਾਰ ਹੋਏ ਨੇ, ਪਰ ਸਤਿਗੁਰੂ ਦੇ ਬਚਨ ਹੈ, ਹਰ ਕੀ ਗਤ ਨਹਿ ਕਉ ਜਾਣੈ। ਕੀਮਤ ਕਿਨੈ ਨਾ ਪਾਈਆ, ਕਿਸੇ ਨੇ ਵਾਹਿਗੁਰੂ ਦੀ ਕੀਮਤ, ਪ੍ਰਾਪਤੀ ਦੀ ਕੀਮਤ ਨੂੰ ਨਹੀਂ ਹਾਸਲ ਕੀਤਾ। ਕਿਤੇ ਨਾ ਲਿਆ ਜਾਏ, ਤੇ ਕਿਸੇ ਵੀ ਸਾਧਨ ਨਾਲ, ਕਿਸੇ ਵੀ ਜ਼ਰੀਏ ਉਸਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਤੇ ਫਿਰ ਮਹਾਰਾਜ ਕੋਈ ਤਰੀਕਾ ਤੇ ਹੋਵੇਗਾ ਹੀ ਨਾ? ਤਾਂ ਹਜ਼ੂਰ ਕਹਿੰਦੇ, ਭਾਈ ਹਾਂ, ਗੁਰਮਤਿ ਦਾ ਤਰੀਕਾ ਇਹ ਹੈ, ਗੁਰ ਕੈ ਸ਼ਬਦ ਭੇਦਿਆ, ਇਨ ਭੇਦ ਵਸਿਆ ਮਨ ਆਏ। ਜਿਸਨੇ ਗੁਰੂ ਕੇ ਸ਼ਬਦ ਨਾਲ ਆਪਣੇ ਮਨ ਨੂੰ ਵਿੰਨ ਲਿਆ ਹੈ, ਜਿਸਨੇ ਗੁਰੂ ਕੇ ਉਪਦੇਸ਼ ਦੁਆਰਾ ਆਪਣੇ ਮਨ ਨੂੰ ਵਿੰਨ ਦਿੱਤਾ ਹੈ, ਇਨ ਭੇਦ ਪਾਇਆ ਜਾਏ, ਇਸ ਤਰੀਕੇ ਦੇ ਨਾਲ ਪਾਈ ਉਸ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਜਾਂਦਾ ਹੈ। ਇਨ ਭਿਦ ਵਸਿਆ ਮਨ ਆਏ। ਇਸ ਤਰੀਕੇ ਦੇ ਨਾਲ ਉਹ ਵਾਹਿਗੁਰੂ ਜਦੋਂ ਗੁਰੂ ਕੇ ਸ਼ਬਦ ਦੁਆਰਾ ਮਨ ਨੂੰ ਵਿੰਨਦੇ ਗਏ ਨਾ, ਮਨ ਵਿੱਚ ਸੁਰਾਖ ਹੋ ਜਾਂਦਾ ਹੈ ਤੇ ਫਿਰ ਉਹ ਆਪਣੇ ਆਪ ਹੀ ਵਾਹਿਗੁਰੂ ਦੀ ਜੋਤ ਸਾਡੇ ਮਨ ਵਿੱਚ ਆ ਕੇ ਟਿਕ ਜਾਂਦੀ। ਇਉਂ ਇਸ ਤਰੀਕੇ ਦੇ ਨਾਲ ਵਾਹਿਗੁਰੂ ਸਾਡੇ ਮਨ ਵਿੱਚ ਆ ਕੇ ਵਸ ਗਿਆ। ਨਾਨਕ ਆਪ ਅਮਿਓ ਹੈ ਗੁਰ ਕਿਰਪਾ ਤੇ ਰਹਿਆ ਸਮਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਉਹ ਅਕਾਲ ਪੁਰਖ ਵਾਹਿਗੁਰੂ ਆਪ ਅਮਿਓ ਹੈ। ਅਮਿਓ ਦਾ ਅਰਥ ਵੀ ਅੰਮ੍ਰਿਤ ਰੂਪ ਹੈ, ਅਥਵਾ ਅਮਿਓ ਦਾ ਅਰਥ ਮਿਹਨਤੀ ਤੋਂ ਰਹਿਤ ਵੀ ਵਿਦਵਾਨਾਂ ਨੇ ਕੀਤਾ। ਉਹ ਵਾਹਿਗੁਰੂ ਮਿਹਨਤੀ ਤੋਂ ਰਹਿਤ ਹੈ, ਗੁਰ ਕਿਰਪਾ ਤੇ ਰਹਿਆ ਸਮਾਏ। ਤੇ ਜਦੋਂ ਗੁਰੂ ਦੀ ਕਿਰਪਾ ਹੋਵੇ ਤੇ ਫਿਰ ਉਹ ਵਾਹਿਗੁਰੂ ਸਾਰਿਆਂ ਦੇ ਵਿੱਚ ਹੀ ਸਮਾਰਿਆ ਦਿਸਣ ਲੱਗ ਜਾਂਦਾ ਹੈ। ਆਪੇ ਮਿਲਿਆ ਮਿਲ ਰਹਿਆ, ਆਪੇ ਮਿਲਿਆ ਆਏ। ਹਜ਼ੂਰ ਕਹਿੰਦੇ ਨੇ ਮਿਲ ਰਿਹਾ, ਜੋ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦੇ ਵਿੱਚ ਹੀ ਮਿਲ ਰਿਹਾ ਹੈ। ਆਪੇ ਮਿਲਿਆ, ਉਹ ਵਾਹਿਗੁਰੂ ਜੋ ਸਾਰਿਆਂ ਵਿੱਚ ਹੀ ਮਿਲ ਰਿਹਾ, ਉਹ ਆਪ ਹੀ ਮਿਲਿਆ। ਆਪ ਕਿਵੇਂ ਮਿਲਿਆ? ਆਪੇ ਮਿਲਿਆ ਆਏ, ਜਿਹੜੇ ਉਸ ਵਾਹਿਗੁਰੂ ਪਰਮੇਸ਼ਰ ਦੇ ਆਪਣੇ ਪਿਆਰੇ ਸੰਤ ਭਗਤ ਗੁਰਸਿੱਖ ਮਹਾਂਪੁਰਖ ਸਨ, ਜਿਨ੍ਹਾਂ ਨੇ ਆਪਣਾ ਤਾਨ ਮਨ ਧਨ ਗੁਰੂ ਨੂੰ ਅਰਪਣ ਕੀਤਾ ਸੀ, ਉਹਨਾਂ ਨੂੰ ਵਾਹਿਗੁਰੂ ਆਪ ਹੀ ਆ ਕੇ ਮਿਲਿਆ। ਆਪੇ ਮਿਲਿਆ ਮਿਲ ਰਿਹਾ, ਜੋ ਵਾਹਿਗੁਰੂ ਸਾਰਿਆਂ ਵਿੱਚ ਹੀ ਮਿਲ ਰਿਹਾ, ਉਹ ਆਪ ਹੀ ਉਹਨਾਂ ਨੂੰ ਆ ਕੇ ਮਿਲਿਆ। ਕਿਵੇਂ ਮਿਲਿਆ? ਆਪੇ ਮਿਲਿਆ ਆਏ, ਜਿਹੜੇ ਆ ਕੇ ਪਹਿਲਾਂ ਆਪਣੇ ਗੁਰੂ ਨੂੰ ਮਿਲੇ ਤੇ ਗੁਰੂ ਦੀ ਕਿਰਪਾ ਦੁਆਰਾ ਫਿਰ ਵਾਹਿਗੁਰੂ ਪਰਮੇਸ਼ਰ ਆਪ ਹੀ ਆ ਕੇ ਉਹਨਾਂ ਨੂੰ ਮਿਲ ਗਿਆ। ਜਾਂ ਕੁਛ ਵਿਦਵਾਨਾਂ ਨੇ ਇਹਦਾ ਅਰਥ ਇਉਂ ਵੀ ਕੀਤਾ ਹੈ, ਆਪੇ ਮਿਲਿਆ, ਬਈ ਜਿਹੜਾ ਕਿਹੜਾ ਵੀ ਉਸਨੂੰ ਮਿਲਿਆ ਹੈ ਨਾ, ਆਪੇ ਮਿਲਿਆ, ਜਿਸ ਕਿਸੇ ਨੂੰ ਵੀ ਉਹ ਵਾਹਿਗੁਰੂ ਆਪ ਮਿਲਿਆ ਹੈ, ਉਹ ਆਪ ਹੀ ਆ ਕੇ ਮਿਲਿਆ ਹੈ ਤੇ ਜਿਹਨੂੰ ਮਿਲ ਗਿਆ ਮਿਲ ਰਿਹਾ, ਉਹਨੂੰ ਹਮੇਸ਼ਾ ਮਿਲਿਆ ਹੀ ਉਹ ਰਹਿੰਦਾ ਹੈ। ਮਹੱਲਾ ਤੀਜਾ, ਇਹ ਮਨ ਇਹੋ ਤਨ ਨਾਮ ਹੈ, ਜਿਤ ਸਦਾ ਸਦਾ ਸੁਖ ਹੋਏ। ਹੁਣ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਮਹਾਰਾਜ ਵੀ ਜਿਹੜਾ ਸੰਸਾਰੀ ਤਨ ਹੈ, ਮਾਇਕੀ ਤਨ ਹੈ, ਉਹ ਤੇ ਵਰਤਦਿਆਂ ਵਰਤਦਿਆਂ ਮੁੱਕ ਜਾਂਦਾ ਹੈ। ਕਈ ਵਾਰੀ ਉਸ ਧਨ ਦੇ ਕਾਰਨ ਦੁੱਖ ਵੀ ਕਸ਼ਟ ਵੀ ਸਹਾਰਨੇ ਪੈਂਦੇ ਨੇ, ਪਰ ਕੋਈ ਐਸਾ ਧਨ ਵੀ ਹੈ ਜਿਹਦੇ ਨਾਲ ਹਮੇਸ਼ਾ ਲਈ ਸੁੱਖ ਪ੍ਰਾਪਤ ਹੋ ਜਾਵੇ? ਤਾਂ ਹਜ਼ੂਰ ਕਹਿੰਦੇ, ਭਾਈ ਹਾਂ, ਐਸਾ ਵੀ ਇੱਕ ਧਨ ਹੈ, ਇਹ ਮਨ ਇਹੋ ਤਨ ਨਾਮ ਹੈ, ਜਿਤ ਸਦਾ ਸਦਾ ਸੁਖ ਹੋਏ। ਇਹ ਮਨਾ ਵੀ ਅਸਲੀ ਤਨ ਤੇ ਵਾਹਿਗੁਰੂ ਪਰਮੇਸ਼ਰ ਦਾ ਇਹ ਨਾਮ ਹੈ। ਹਰ ਨਾਮ ਤਨ ਨਿਰਮਲ ਅਤਿ ਅਪਾਰਾ, ਗੁਰ ਕਾ ਸ਼ਬਦ ਪਰੇ ਭੰਡਾਰਾ। ਇਹ ਮਨਾ ਇਹ ਅਸਲੀ ਤਨ ਵਾਹਿਗੁਰੂ ਦਾ ਨਾਮ ਹੀ ਹੈ, ਜਿਸ ਦੁਆਰਾ ਸਦਾ ਸਦਾ ਹਮੇਸ਼ਾ ਹਮੇਸ਼ਾ ਇਸ ਮਨੁੱਖ ਨੂੰ ਸੱਚਾ ਸੁਖ ਪ੍ਰਾਪਤ ਹੁੰਦਾ ਹੈ। ਤੋਟਾ ਮੂਲ ਨਾ ਹੋਵੇ, ਹਾਨਤ ਕਦੇ ਨਾ ਹੋਏ। ਇਸ ਨਾਮ ਧਨ ਦੇ ਵਿੱਚ ਕਦੇ ਤੋਟਾ ਵੀ ਨਹੀਂ ਪੈਂਦਾ, ਕਦੇ ਥੁੜ ਵੀ ਨਹੀਂ ਆਉਂਦੀ, ਤੋਟਾ ਮੂਲ ਨਾ ਹੋਵੇ, ਕਦੇ ਇਹਦੇ ਵਿੱਚ ਕਮੀ ਆਉਂਦੀ ਹੀ ਨਹੀਂ ਹੈ। ਹਾਨਤ ਕਦੇ ਨਾ ਹੋਏ ਤੇ ਨਾ ਹੀ ਕਦੇ ਤੋਟਾ ਮੂਲ ਨਾ ਆਵੀ, ਲਾਹਾ ਸਦ ਹੀ ਹੋਏ, ਤੇ ਹਮੇਸ਼ਾ ਲਈ ਲਾਹਾ ਹੀ ਲਾਹਾ ਇਹਦੇ ਵਿੱਚੋਂ ਸਾਨੂੰ ਪ੍ਰਾਪਤ ਹੁੰਦਾ ਹੈ। ਤੋਟਾ ਮੂਲ ਨਾ ਆਵੇ, ਲਾਹਾ ਸਦ ਹੀ ਹੋਏ, ਵਾਹਿਗੁਰੂ ਦੇ ਨਾਮ ਧਨ ਦੇ ਵਿੱਚੋਂ ਹਮੇਸ਼ਾ ਲਾਹਾ ਹੀ ਲਾਹਾ ਅੱਗੇ ਹੋਰ ਸਿਮਰਨ ਦਾ ਪ੍ਰਾਪਤ ਹੁੰਦਾ ਹੈ। ਆਤਮਕ ਆਨੰਦ ਮੁਕਤੀ ਦਾ ਲਾਹਾ ਪ੍ਰਾਪਤ ਹੁੰਦਾ ਤੇ ਤੋਟਾ ਮੂਲੋਂ ਹੀ ਨਹੀਂ ਆਉਂਦਾ। ਖਾਦ ਖਰਚੇ ਤੋਟ ਨਾ ਆਵੇ, ਸਦਾ ਸਦਾ ਉਹ ਦੇ। ਹਜ਼ੂਰ ਕਹਿੰਦੇ ਨੇ ਖਾਦ ਖਰਚਿਆ, ਖਾਣ ਤੇ ਖਰਚਣ ਦੇ ਨਾਲ ਕਦੇ ਉਸਦੇ ਵਿੱਚ ਤੋਟ ਨਹੀਂ ਆਉਂਦੀ। ਕਿਉਂ? ਸਦਾ ਸਦਾ ਉਹ ਦੇ, ਉਹ ਵਾਹਿਗੁਰੂ ਸਦਾ ਸਦਾ ਆਪਣੇ ਪਿਆਰਿਆਂ ਨੂੰ ਨਾਮ ਤਾਨ ਬਖਸ਼ਿਸ਼ ਕਰਦਾ ਹੈ, ਔਰ ਉਹ ਤਨ ਇਹੋ ਤਨ ਅਖੁੱਟ ਨਾ ਨਖੁੱਟੈ ਨਾ ਜਾਏ, ਪੂਰੇ ਸਤਿਗੁਰ ਦੀਆ ਦਿਖਾਏ। ਉਹਨੂੰ ਖਾਂਦਿਆਂ ਖਰਚਦਿਆਂ ਕਦੇ ਤੋਟ ਨਹੀਂ ਆਉਂਦੀ, ਬਲਕਿ ਖਾਵੇ ਖਰਚੈ ਰਲ ਮਿਲ ਪਾਈ, ਤੋਟ ਨਾ ਆਵੇ ਵੱਧ ਤੋਂ ਜਾਈ। ਉਹ ਨਾਮ ਧਨ ਦਾ ਖਜ਼ਾਨਾ ਖਾਣ ਤੇ ਖਰਚਣ ਦੇ ਨਾਲ ਘਟਣ ਦੀ ਥਾਂ ਤੇ ਹੋਰ ਵੱਧਦਾ ਹੈ। ਉਹ ਵਾਹਿਗੁਰੂ ਸਦਾ ਸਦਾ ਆਪਣੇ ਪਿਆਰਿਆਂ ਨੂੰ ਦਿੰਦਾ। ਸਹਿਸਾ ਮੂਲ ਨਾ ਹੋਵੇ, ਹਾਨਤ ਕਦੇ ਨਾ ਹੋਏ। ਹਜ਼ੂਰ ਕਹਿੰਦੇ ਨੇ ਜਿਨ੍ਹਾਂ ਨੂੰ ਵਾਹਿਗੁਰੂ ਨਾਮ ਤਨ ਬਖਸ਼ਿਸ਼ ਕਰ ਦਿੰਦਾ ਹੈ, ਸਹਿਸਾ ਮੂਲ ਨਾ ਹੋਵੇ, ਫਿਰ ਉਹਨਾਂ ਨੂੰ ਬਿਲਕੁਲ ਕੋਈ ਸੰਸਾ, ਕੋਈ ਸੰਦੇਹ, ਕੋਈ ਪਰਮ, ਕੋਈ ਤੌਫਲਾ ਹੁੰਦਾ ਹੀ ਨਹੀਂ। ਹਾਨਤ ਕਦੇ ਨਾ ਹੋਏ ਤੇ ਨਾ ਹੀ ਕਦੇ ਕਿਸੇ ਕਿਸਮ ਦਾ ਉਹਨਾਂ ਦਾ ਹਾਨਣ ਦਾ ਅਰਥ ਨੁਕਸਾਨ ਹੀ ਹੁੰਦਾ ਹੈ। ਨਾਨਕ ਗੁਰਮੁਖ ਪਾਈਐ ਜਾ ਕੋ ਨਦਰ ਕਰੇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਨਾਮ ਰੂਪੀ ਧੰਨ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਜਾ ਕੋ ਨਦਰ ਕਰੇ, ਜਿਸ ਉੱਤੇ ਮਾਲਕ ਮਿਹਰ ਦੀ ਨਿਗਾਹ ਕਰੇ ਉਸ ਨੂੰ ਪੂਰੇ ਗੁਰੂ ਮਿਲਦੇ ਨੇ ਤੇ ਪੂਰੇ ਗੁਰੂ ਦੀ ਮਿਹਰ ਨਾਲ ਇਹ ਨਾਮ ਦਾ ਖਜ਼ਾਨਾ ਪ੍ਰਾਪਤ ਹੁੰਦਾ ਹੈ। ਪੌੜੀ ਆਪੇ ਸਭ ਘੱਟ ਅੰਦਰੇ ਆਪੇ ਹੀ ਬਾਹਰ। ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਉਚਾਰਨ ਕਰਦੇ ਹਨ। ਆਪੇ ਸਭ ਘੱਟ ਅੰਦਰੇ, ਉਹ ਅਕਾਲ ਪੁਰਖ ਵਾਹਿਗੁਰੂ ਆਪੇ ਸਾਰੇ ਜੀਵਾਂ ਦੇ ਘੱਟ ਹਿਰਦੇ ਵਿੱਚ ਵਸ ਰਿਹਾ ਹੈ। ਘੱਟ ਘੱਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ, ਆਪੇ ਹੀ ਬਾਹਰ। ਤੇ ਆਪ ਹੀ ਉਹ ਵਾਹਿਗੁਰੂ ਪਰਮੇਸ਼ਰ ਬਾਹਰ ਸਾਰੇ ਸੰਸਾਰ ਦੇ ਵਿੱਚ ਵਰਤ ਰਿਹਾ ਹੈ। ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵੰਤ। ਆਪੇ ਗੁਪਤ ਵਰਤਦਾ ਆਪੇ ਹੀ ਜਾਹਰ, ਉਹ ਵਾਹਿਗੁਰੂ ਆਪ ਹੀ ਗੁਪਤ ਰੂਪ ਹੋ ਕੇ ਵਰਤ ਰਿਹਾ ਹੈ, ਜਿਵੇਂ ਦੁੱਧ ਵਿੱਚ ਘਿਓ, ਬਨਸਪਤੀ ਵਿੱਚ ਅੱਗ, ਇਸੇ ਤਰ੍ਹਾਂ ਗੁਪਤ ਰੂਪ ਹੋ ਕੇ ਵਾਹਿਗੁਰੂ ਵਰਤ ਰਿਹਾ ਹੈ। ਆਪੇ ਹੀ ਜਾਹਰ ਤੇ ਕਿਧਰੇ ਵਾਹਿਗੁਰੂ ਆਪ ਜਾਹਰ ਪ੍ਰਗਟ ਹੋ ਕੇ ਵੀ ਵਸ ਰਿਹਾ ਹੈ। ਜੋਗ ਸ਼ਤੀ ਹੀ ਗੁਬਾਰ ਕਰ ਵਰਤਿਆ ਸੁਨਾ ਹਰ। ਲੋ ਹਜ਼ੂਰ ਕਹਿੰਦੇ ਨੇ ਛੱਤੀ ਯੁਗ, ਜੋਗ ਸ਼ਤੀ ਹੀ ਗੁਬਾਰ ਕਰ, ਛੱਤੀ ਯੁਗ ਵਾਹਿਗੁਰੂ ਪਰਮੇਸ਼ਰ ਨੇ ਗੁਬਾਰ ਅੰਧਕੋਰ ਤੇ ਕੁੱਪ ਹਨੇਰਾ ਹੀ ਪੈਦਾ ਕਰ ਦਿੱਤਾ। ਕਿਉਂ? ਵਰਤਿਆ ਸੁਨਾ ਹਰ, ਉਹ ਹਰ ਵਾਹਿਗੁਰੂ ਪਰਮੇਸ਼ਰ ਸੁਨਾ ਅਫੁਰ ਸਰੂਪ ਦੇ ਵਿੱਚ, ਅਫੁਰ ਸਮਾਧੀ ਦੇ ਵਿੱਚ ਉਸ ਵੇਲੇ ਵਰਤ ਰਿਹਾ ਸੀ, ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਅਫੁਰ ਸਰੂਪ ਦੇ ਵਿੱਚ ਸਮਾਧੀ ਲਾ ਲਈ। ਨਰਬਦ ਨਰਬਦ ਧੁੰਦੂ ਕਾਰਾ ਧਰਨਾ ਗਗਨਾ ਹੁਕਮਾਂ ਪਾਰਾ, ਉਸ ਵੇਲੇ ਛੱਤੀ ਯੁਗ ਹਨੇਰ ਗੁਬਾਰ ਹੀ ਮੱਚਿਆ ਰਿਹਾ। ਉਥੇ ਵੇਦ ਪੁਰਾਣ ਨਾ ਸਾਸਤਾ ਆਪੇ ਹਰ ਨਰ ਹਰ। ਲੋ ਹਜ਼ੂਰ ਕਹਿੰਦੇ ਨੇ ਨਾ ਉੱਥੇ ਕੋਈ ਵੇਦ ਧਰਮ ਸ਼ਾਸਤਰ ਸੀ ਤੇ ਨਾ ਹੀ ਪੁਰਾਣ ਕੋਈ ਇਤਿਹਾਸਕ ਗ੍ਰੰਥ ਸੀ ਤੇ ਨਾ ਹੀ ਕੋਈ ਧਰਮ ਸ਼ਾਸਤਰ ਸੀ। ਆਪੇ ਹਰ ਨਾਹਰ, ਉਸ ਵੇਲੇ ਉਹ ਨਰਾਂ ਨੂੰ ਹਰੇ ਪਰੇ ਕਰਨ ਵਾਲਾ ਕੇਵਲ ਅਕਾਲ ਪੁਰਖ ਵਾਹਿਗੁਰੂ ਹੀ ਸੀ। ਨਾ ਉੱਥੇ ਵੇਦ ਗਿਆਨ, ਨਾ ਕੋਈ ਪੁਰਾਣ ਇਤਿਹਾਸ ਤੇ ਨਾ ਹੀ ਹੋਰ ਧਰਮ ਗ੍ਰੰਥ ਦਾ ਉਪਦੇਸ਼ ਉਸ ਵੇਲੇ ਕੋਈ ਕਿਸੇ ਨੂੰ ਪੜ੍ਹਨ ਸੁਣਨ ਵਾਸਤੇ ਮਿਲਦਾ ਸੀ। ਬੈਠਾ ਤਾੜੀ ਲਾਏ ਆਪ ਸਭਦੂ ਹੀ ਬਾਹਰ। ਲੋ ਹਜ਼ੂਰ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਆਪ ਸਭ ਤੋਂ ਬਾਹਰ ਹੋ ਕੇ, ਭਾਵ ਸਾਰੇ ਸੰਸਾਰ ਤੋਂ, ਆਪਣੀ ਪਸਾਰੇ ਤੋਂ ਬਾਹਰ ਨਿਕਲ ਕੇ, ਨਿਰਲੇਪ ਹੋ ਕੇ, ਤੇ ਉਹ ਵਾਹਿਗੁਰੂ ਆਪ ਸਮਾਧੀ ਲਾ ਕੇ ਬੈਠਾ ਸੀ। ਉਸ ਵੇਲੇ ਉਸ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਸੀ। ਆਪਣੀ ਮਿਤ ਆਪ ਜਾਣਦਾ ਆਪੇ ਹੀ ਗੌਹਰ। ਹਜ਼ੂਰ ਕਹਿੰਦੇ ਨੇ ਆਪਣੀ ਮਿਤ ਮਰਜ਼ਾਦਾ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਜਾਣਦਾ ਸੀ। ਜਿਸ ਵੇਲੇ ਹੋਰ ਕੁਝ ਵੀ ਨਹੀਂ ਸੀ, ਵਾਹਿਗੁਰੂ ਅਫੁਰ ਸਰੂਪ ਦੇ ਵਿੱਚ ਸਮਾਧੀ ਵਿੱਚ ਬੈਠਾ ਸੀ, ਉਸ ਆਪਣੀ ਮਰਜ਼ਾਦਾ ਨੂੰ ਆਪ ਹੀ ਜਾਣਦਾ, ਆਪੇ ਹੀ ਗੌਹਰ, ਉਹ ਵਾਹਿਗੁਰੂ ਆਪ ਹੀ ਗੌਹਰ, ਸੁੱਚੇ ਮੋਤੀ ਵਾਂਗੂ, ਅਣਬਦ ਮੋਤੀ ਵਾਂਗੂ ਸੀ। ਇੱਕ ਮੋਤੀ ਇਹੋ ਜਿਹਾ ਹੁੰਦਾ ਜਿਹਨੂੰ ਵਿੰਨਿਆ ਨਹੀਂ ਜਾ ਸਕਦਾ, ਸੁੱਚਾ ਮੋਤੀ। ਕਹਿੰਦੇ ਨੇ ਜੇ ਉਹਦੇ ਉੱਤੇ ਤੁਸੀਂ ਥੱਲੇ ਆਰਣ ਤੇ ਰੱਖ ਕੇ ਉੱਤੇ ਵਦਾਨ ਵੀ ਜ਼ੋਰ ਦੀ ਮਾਰੋ, ਉਹ ਲੋਹੇ ਦੇ ਵਿੱਚ ਖੁੱਭ ਜਾਂਦਾ ਪਰ ਉਹ ਟੁੱਟਦਾ ਨਹੀਂ ਸੀ। ਇਉਂ ਉਹ ਵਾਹਿਗੁਰੂ ਪਰਮੇਸ਼ਰ ਉਸ ਅਣਬਿਦ ਸੁੱਚੇ ਮੋਤੀ ਵਾਂਗੂ ਉਸ ਵੇਲੇ ਕੇਵਲ ਉਸ ਵੇਲੇ ਆਪਣੇ ਆਪ ਦੇ ਵਿੱਚ ਮੌਜੂਦ ਸੀ, ਹੋਰ ਕੋਈ ਚੀਜ਼ ਨਹੀਂ ਸੀ ਉਸ ਵੇਲੇ। ਕੁਛ ਵਿਦਵਾਨਾਂ ਨੇ ਗੌਹਰ ਦਾ ਅਰਥ ਆਪੇ ਹੀ ਗੌਹਰ, ਉਹ ਵਾਹਿਗੁਰੂ ਆਪੇ ਹੀ ਗੌਹਰ ਦਾ ਅਰਥ ਵੀ ਗਹਿਰ ਗੰਭੀਰ ਸਰੂਪ, ਅਕਾਲ ਪੁਰਖ ਵਾਹਿਗੁਰੂ ਹੀ ਉਸ ਵੇਲੇ ਮੌਜੂਦ ਸੀ। ਸਲੋਕ ਮਹੱਲਾ ਤੀਜਾ ਹਉਮੈ ਵਿੱਚ ਜਗਤ ਮੋਆ ਮਰਦੋ ਮਰਦਾ ਜਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਮਨਮੁਖ ਜਗਤ ਦੀ ਹਾਲਤ ਬਿਆਨ ਕਰਦੇ ਹਨ। ਹਉਮੈ ਵਿੱਚ ਜਗਤ ਮੋਆ, ਇਹ ਸਾਰਾ ਸੰਸਾਰ ਹਉਮੈ ਦੇ ਵਿੱਚ ਹੀ ਮਰ ਗਿਆ। ਹਉਮੈ ਅੰਦਰ ਖੜਕ ਹੈ, ਖੜਕੇ ਖੜਕ ਵਿਹਾਏ, ਬਸ ਸੰਸਾਰ ਦੇ ਵਿੱਚ ਮੈਂ ਕਰਦੀਆਂ ਸਾਰਾ ਸੰਸਾਰ ਮਰ ਗਿਆ, ਮਰਦੂ ਮਰਦਾ ਜਾਏ, ਜਿਹੜਾ ਪਿੱਛੇ ਰਹਿ ਗਿਆ ਹੈ ਉਹ ਵੀ ਇਸ ਹੋਮੈ ਦੇ ਦੀਰਘ ਰੋਗ ਦੇ ਕਾਰਨ ਮਰਦਾ ਹੀ ਮਰਦਾ ਜਾ ਰਿਹਾ ਹੈ। ਜਿਚਰ ਵਿੱਚ ਦਮ ਹੈ ਤਿਚਰ ਨਾ ਚੇਤੇ ਕਿ ਕਰੇ ਗੋ ਅੱਗੇ ਜਾਏ। ਜਿੰਨਾ ਚਿਰ ਇਸ ਮਨੁੱਖ ਦੇ ਵਿੱਚ ਦਮ ਸਵਾਸ ਚੱਲ ਰਿਹਾ ਹੈ, ਜਿੰਨਾ ਚਿਰ ਤੱਕ ਸਾਡੇ ਸਰੀਰ ਵਿੱਚ ਦਮ ਹੈ, ਤਾਕਤ ਹੈ, ਚੇਤਨ ਸੱਤਾ ਹੈ, ਤਿਚਰ ਨਾ ਚੇਤੇ, ਉਨਾ ਚਿਰ ਤੱਕ ਇਹ ਵਾਹਿਗੁਰੂ ਨੂੰ ਚੇਤੇ ਹੀ ਨਹੀਂ ਕਰਦਾ ਕਿ ਕਰੇਗੋ ਅੱਗੇ ਜਾਏ। ਹਜ਼ੂਰ ਕਹਿੰਦੇ ਹੈਰਾਨੀ ਨਾਲ ਆਖਦੇ ਨੇ ਇਹ ਹੁਣ ਅੱਗੇ ਜਾ ਕੇ ਕਰੇਗਾ ਕੀ, ਕਿਉਂਕਿ ਹੁਣ ਇੱਥੇ ਵਾਹਿਗੁਰੂ ਦਾ ਸਿਮਰਨ ਨਹੀਂ ਕਰਦਾ। ਹੁਣ ਵਤੈ ਹਰ ਨਾਮ ਨਾ ਬੀਜੋ ਅੱਗੇ ਭੁੱਖਾ ਕਿਆ ਖਾਏ, ਤੇ ਅੱਗੇ ਫਿਰ ਉਹਨੂੰ ਭੁੱਖ ਲੱਗੀ, ਖਾਣ ਨੂੰ ਕੁਛ ਨਹੀਂ ਮਿਲਣਾ, ਭੁੱਖਾ ਮਰੇਗਾ। ਇਸ ਲਈ ਜਿੰਨਾ ਚਿਰ ਸਾਡਾ ਸਰੀਰ ਹੈ, ਸਾਡੇ ਸਰੀਰ ਵਿੱਚ ਦਮ ਹੈ, ਸਾਨੂੰ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ। ਭਗਤ ਕਬੀਰ ਜੀ ਦੇ ਬਚਨ ਹਰ ਵੇਲੇ ਯਾਦ ਰੱਖੋ।